ਖਾਲਸਾ ਖਾਲਸਾ हल ससो निर्धन को पाले, निर्धन को पाले, निर्धन को पाले, विच दुनिया से कमाइए दरगे लसन पाए, निर्धन को पाले, निर्धन को पाले। जैसा बित तैसो होए वरते, अपना बल नहीं हारे, निर्धन को पाले, निर्धन को पाले, निर्धन को जैसा बित तैसो होए वरते, अपना बल नहीं हारे, निर्धन को पाले। किरत विरत कर परम दे, हथों दे के भला मनावे, हथों दे के भला मनावे। खालसा ससो निर्धन को पाले, हर ससो निर्धन को पाले,
हर ससो निर्धन को पाले, हर ससो निर्धन को पाले।
खालसा प्यार विच इक वारी सारे आखो सतनाम, गुरु नानक दे स्कूल विच आए हो, घरों जदों चलदे हो ना इस स्कूल वल ते कह देना, गुरु नानक स्कूल भी तेरा, बोलन वाले भी तेरे, सुनन वाले भी तेरे, आप ही वाड़ लाई ते निब जावे। इस संगतां दा भरपूर प्यार, सारे माई भाई ये अरदास जरूर कर दिया करो, बाबा जी तुहाडा ही स्कूल ते तुहाडी वाड़ लगी है, गाहक बन के आए हो, ਇੱਕ ਵਿਸ਼ਾ ਚੱਲ ਰਿਹਾ ਹੈ ਦੋ ਵੀਰਵਾਰਾਂ ਤੋਂ, ਖਾਲਸਾ ਸੋ ਨਿਰਧਨ ਕੋ ਪਾਲੇ। ਖਾਲਸਾ ਕੌਣ ਹੈ? ਗੁਣਾਂ ਦਾ ਨਾਂ। ਸ਼ਬਦ ਦੇ ਸਾਰ ਨੂੰ ਸਮਝਣ ਦਾ ਨਾਂ। ਕਥਾ ਦੀ ਡੂੰਘਾਈ ਵਿੱਚ ਪਹੁੰਚ ਕੇ ਜੀਵਨ ਬਣਾਉਣ ਵਾਲੇ ਦਾ ਨਾਂ। ਬਾਬਾ ਨੰਦ ਸਿੰਘ ਜੀ ਕਹਿੰਦੇ ਸੀ, ਔਗਣ ਛੱਡ ਨਹੀਂ ਸਕਦਾ ਤੇ ਡੈਰੀ ਤੇ ਲਿਖ ਹੀ ਲਿਆ ਕਰ। ਅੱਜ ਕਿੰਨੇ ਕੀਤੇ ਦਿਹਾੜੇ, ਲਿਖਣਾ ਸ਼ੁਰੂ ਹੋ ਜਾਏਗਾ ਨਾ, ਇੱਕ ਦਿਨ ਛੱਡਣ ਤੇ ਵੀ ਆ ਜਾਂਦਾ। ਯਾਦ ਰਹਿੰਦੇ ਅੱਜ ਦਸ ਕੀਤੇ। ਖਾਲਸਾ ਉਹਦਾ ਨਾਂ ਹੈ ਜਿਹਦਾ ਹਰ ਵੇਲੇ ਇਹ ਕਦਮ ਹੋਵੇ, ਮੈਂ ਗੁਣਾਂ ਵੱਲ ਵਧਣਾ ਹੈ। ਕਿਸੇ ਔਗਣ ਤੋਂ ਬੇਵਸੀ ਹੋਵੇ ਤੇ ਗੁਰੂ ਅੱਗੇ ਰੋਵੇ, ਮਹਾਰਾਜ ਤੂੰ ਕਿਰਪਾ ਕਰ, ਤੂੰ ਕਿਰਪਾ ਕਰ। ਅੱਜ ਨਹੀਂ ਉੱਠਿਆ ਗਿਆ ਅੰਮ੍ਰਿਤ ਵੇਲੇ, ਸਤਿਗੁਰੂ ਮੈਂ ਕੀ ਕਰਾਂ, ਤੂੰ ਕਿਰਪਾ ਕਰ। ਜਿਹੜਾ ਵਿਸ਼ਾ ਚੱਲ ਰਿਹਾ ਹੈ ਖਾਲਸਾ ਸੋ ਨਿਰਧਨ ਕੋ ਪਾਲੇ ਤੇ ਗੁਰੂ ਪਿਆਰਿਓ, ਪੰਜ ਤਰ੍ਹਾਂ ਦਾ ਨਿਰਧਨ ਨੂੰ ਪਾਲਣਾ, ਦੋ ਤਰ੍ਹਾਂ ਦਾ ਆਪ ਜੀ ਸਰਵਣ ਕਰ ਚੁੱਕੇ ਹੋ। ਪਹਿਲਾਂ ਨਿਰਧਨ ਨੂੰ ਪਾਲਣਾ, ਦਸਵੰਦ ਕੱਢਿਆ ਕਰੋ। ਗੁਰੂ ਦੀ ਗੋਲਕ ਵਿੱਚ ਵੀ, ਗੁਰੂ ਦੇ ਕਾਰਜਾਂ ਲਈ ਵੀ, ਗੁਰਦੁਆਰਿਆਂ ਲਈ ਵੀ, ਲੰਗਰ ਲਈ ਵੀ, ਕਿਸੇ ਦੀ ਪੜ੍ਹਾਈ ਦੇ ਸਾਧਨ ਲਈ ਵੀ, ਕਿਸੇ ਵਿਧਵਾ ਬੀਬੀ ਦੇ ਘਰ ਦੇ ਸਾਧਨ ਲਈ ਵੀ, ਕਿਸੇ ਆਰਥਿਕ ਪੱਖ ਤੋਂ ਡਿੱਗੇ ਹੋਏ ਗੁਰਸਿੱਖ ਨੂੰ ਉੱਤੇ ਚੁੱਕਣ ਲਈ ਵੀ, ਉਹ ਪੜ੍ਹਦੇ ਨਾ ਦੇਣ। ਜੇ ਕਿਸੇ ਗੁਰਸਿੱਖ ਦੀ ਆਰਥਿਕ ਮਦਦ ਕਰਨੀ ਹੈ ਤੇ ਪੜ੍ਹਦੇ ਨਾਲ ਕਰਨੀ, ਆਖੋ ਸਤਨਾਮ ਉੱਥੇ ਹੈਗਾ, ਸੱਜਾ ਹੱਥ ਦੇਵੇ ਤੇ ਖੱਬੇ ਨੂੰ ਨਾ ਪਤਾ ਲੱਗੇ ਉੱਥੇ। ਕੋਈ ਚਿੱਟ ਕੱਪੜੀਆ ਡਿੱਗਾ ਹੋਵੇ ਉਹਨੂੰ ਸ਼ੋਅ ਕਰਕੇ ਦਿਓ ਤੇ ਫਿਰ ਉਹਨੂੰ ਹੀਣਤਾ ਨਾ। ਕੋਈ ਗੁਰਸਿੱਖ ਹੋਵੇ, ਚਿੱਟ ਕੱਪੜੀਆ ਹੋਵੇ, ਅੰਮ੍ਰਿਤ ਵੇਲੇ ਜਾਗਣ ਵਾਲਾ ਹੋਵੇ, ਆਰਥਿਕ ਪੱਖੋਂ ਡਿੱਗਾ ਹੋਵੇ, ਕਹਿੰਦੇ ਉੱਥੇ ਵੀ ਆਪਣੇ ਦਸਵੰਦ ਦੀ ਮਦਦ ਕਰ, ਪਰ ਉੱਥੇ ਇਹ ਜ਼ਰੂਰ ਧਿਆਨ ਰੱਖ ਕੇ ਸੱਜੇ ਹੱਥ ਨੂੰ ਦਵੇਂ ਤੇ ਖੱਬੇ ਨੂੰ ਵੀ ਨਾ ਪਤਾ ਲੱਗੇ। ਕਿਉਂ? ਉਹ ਚਿੱਟ ਕੱਪੜੀ ਉਹ ਸਾਰਿਆਂ ਸਾਹਮਣੇ ਹੱਥ ਨਹੀਂ ਛੱਡ ਸਕਦਾ। ਇਹ ਵੀ ਨਿਰਧਨ ਨੂੰ ਪਾਲਣਾ, ਦਸਵੰਦ ਕੱਢ ਕੇ ਯੋਗ ਜਗਾ ਲਾਉਣਾ। ਦੂਸਰਾ ਨਿਰਧਨ ਨੂੰ ਪਾਲਣਾ ਜੋ ਆਪ ਜੀ ਨੇ ਪਿਛਲੇ ਵੀਰਵਾਰ ਵੇਰਵੇ ਨਾਲ ਸਰਵਣ ਕੀਤਾ ਹੈ, ਕਿਸੇ ਦੇ ਔਗਣ ਨੂੰ ਬਰਦਾਸ਼ਤ ਕਰਕੇ ਕਲੇਸ਼ ਦਾ ਸਮਾਂ ਲੰਘਾ ਦੇਣਾ, ਇਹ ਵੀ ਨਿਰਧਨ ਨੂੰ ਪਾਲਣਾ। ਔਰ ਬੜੀ ਵੱਡੀ ਕਾਲਣਾ ਹੈ। ਅੱਜ ਹੀ ਇੱਕ ਸਕੂਲ ਦੀਆਂ ਦੋ ਕੁੜੀਆਂ ਨਾ ਲੜ ਪਈਆਂ, ਇੱਕ ਆਪਣੇ ਸੰਪਰਕ ਵਾਲੀ, ਇੱਕ ਤੀਸਰੀ ਕੁੜੀ ਨਾ ਵਿੱਚ ਉਹਨਾਂ ਦੀ ਸਹੇਲੀ, ਉਹ ਵਿਚੋਲੀ ਪੈ ਗਈ ਵੀ ਮੈਂ ਤੁਹਾਨੂੰ ਲੜਨ ਨਹੀਂ ਦੇਣਾ, ਸਮਝੌਤਾ ਕਰਾਂ। ਅਤੇ ਜਿਹੜੀ ਲੜੀ ਸੀ ਨਾ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਕੀ ਪ੍ਰੋਗਰਾਮ ਹੈ, ਇਹ ਸਮਝੌਤਾ ਕਰਾਉਣ ਆਈ? ਕਹਿੰਦੀ ਨਹੀਂ ਵੀਰ ਜੀ, ਗੱਲ ਇੰਨੀ ਵੱਧ ਗਈ ਹੈ ਕਿ ਅਸੀਂ ਨਹੀਂ ਮਿਲ ਸਕਦੇ। ਕਹਿੰਦੇ ਉਹਨੂੰ ਕਹਿਣ ਲੱਗੇ, ਵੀਰ ਜੀ ਗੱਲ ਇੰਨੀ ਵੱਧ ਗਈ, ਕੁੜੀਆਂ ਛੋਟੀਆਂ ਛੋਟੀਆਂ ਕਹਿੰਦੇ ਆ, 14-15 ਸਾਲ ਦੀ ਉਮਰ, ਗੱਲ ਇੰਨੀ ਵੱਧ ਗਈ ਸਾਡੀ ਸਹੇਲੀਆਂ ਦੀ ਵੀ ਇਹ ਤੀਜੀ ਕੁੜੀ ਮਿਲਾਪ ਕਰਾਉਣ ਆਈ ਹੈ, ਮੇਲ ਨਹੀਂ ਹੋ ਸਕਦਾ। ਫਿਰ ਉਹਨੂੰ ਆ ਦੂਜਾ ਸਿਖਾਇਆ,
ਸੁਣਾਇਆ ਇੱਕ ਮਿੰਟ, ਮੈਂ ਕਿਹਾ ਇਹੀ ਸਿੱਖੀ ਹੈ ਕਿ ਉਹਦੇ 'ਚ ਕੋਈ ਔਗਣ ਹੋਏਗਾ, ਤੈਨੂੰ ਵੱਜਾ ਹੋਏਗਾ ਤੇ ਤੂੰ ਇਹੋ ਜਿਹੀ ਕੰਧ ਪਾ ਲਈ ਵੀ ਹੁਣ ਮੇਲ ਹੋ ਹੀ ਨਹੀਂ ਸਕਦਾ। ਇਹ ਦੂਜਾ ਨਿਰਦਨ ਨੂੰ ਪਾਲਣਾ ਵੀ ਬਹੁਤ ਜ਼ਰੂਰੀ ਹੈ। ਜੇ ਨਾ ਹੋਵੇ ਤੇ ਕਈ ਵਾਰੀ ਇਹੋ ਜਿਹੀ ਕੰਧ ਪੈ ਜਾਂਦੀ ਹੈ ਕਿ ਇਹ ਮਰ ਜਾਏਗਾ, ਇਹਦੇ ਸੰਸਕਾਰ ਤੇ ਨਹੀਂ ਮੈਂ ਜਾਣਿਆ, ਇੱਥੋਂ ਤੱਕ ਕੰਧਾਂ ਪਹੁੰਚ ਜਾਂਦੀ ਹੈ, ਕਦੀ ਝਾਤੀ ਪਾ ਲਿਆ। ਆਪਣੇ ਪਿੰਡਾਂ ਵਿੱਚ, ਰਿਸ਼ਤੇਦਾਰੀ ਵਿੱਚ ਕਈ ਵਾਰੀ ਐਸਾ ਵੀ ਸੰਗਤ ਨਾ ਕੀਤੀ ਹੋਵੇ, ਮਨ ਦਾ ਸੰਕਲਪ ਇਹ ਵੀ ਬਣ ਜਾਂਦਾ ਕਿ ਇਹਦੇ ਕਿਸੇ ਸੁੱਖੇ ਦੁੱਖੇ ਨਹੀਂ ਜਾਣਾ। ਇਹ ਗੱਲ ਫਿਰ ਇਹ ਵੀ ਨਿਕਲਦੀ ਹੈ, ਇਹਦੇ ਸੰਸਕਾਰ ਤੇ ਨਹੀਂ ਵੀ ਮੈਂ ਜਾਣਾ। ਆ ਦੂਸਰਾ ਜੇ ਨਾ ਗੁਣ ਆਵੇ ਜ਼ਿੰਦਗੀ 'ਚ, ਉਸ ਬੱਚੀ ਨੂੰ ਮੈਂ ਕਿਹਾ ਤੂੰ ਕੀ ਕਹਿੰਦੀ ਹੈ ਵੀ ਸਾਰਾ ਜਗਤ ਤੇਰੇ ਦਿਮਾਗ ਨਾਲ ਚੱਲੇ, ਤੇਰੀਆਂ ਸਹੇਲੀਆਂ ਤੇਰੇ ਦਿਮਾਗ ਨਾਲ ਚੱਲਣ, ਜੇ ਤੈਨੂੰ ਉਹਦੇ 'ਚ ਕੋਈ ਔਗਣ ਨਜ਼ਰ ਆਇਆ, ਹੁਣ ਕੋਈ ਸਮਝੌਤਾ ਕਰਾਉਣ ਆਇਆ, ਉਹਨੂੰ ਜਰ ਜਾਣਾ, ਮਿਲਾਪ ਵੱਲ ਵਧਣਾ। ਸਾਰੀ ਦੁਨੀਆ ਸਾਡੇ ਦਿਮਾਗ ਨਾਲ ਨਹੀਂ ਚੱਲ ਸਕਦੀ, ਕਿਤੇ ਕਿਤੇ ਨਾਲ ਕੰਧ ਪਾਵਾਂਗੇ, ਕਿਤੇ ਕਿਤੇ ਨਾਲ ਵੈਰ ਰੱਖਾਂਗੇ। ਔਗਣ ਨਾਲ ਵੈਰ ਕਰ ਲੈ, ਬੰਦੇ ਨਾਲ ਨਾ ਕਰ। ਇਸ ਤਰ੍ਹਾਂ ਕਿਸੇ ਦੇ ਔਗਣ ਨੂੰ ਜਰ ਕੇ ਤੇ ਫਿਰ ਮੇਲ ਕਰ ਲੈਣਾ, ਆਖੋ ਸਤਨਾਮ, ਸਮਾਂ ਕਲੇਸ਼ ਦਾ ਲੰਘਾ ਲੈਣਾ, ਇਹ ਵੀ ਗੁਰੂ ਪਿਆਰਿਓ ਦੂਜਾ ਨਿਰਦਨ ਨੂੰ ਪਾਲਣਾ, ਜਿਹੜਾ ਅੱਜ ਕੱਲ੍ਹ ਅੱਤ ਲੋੜ ਹੈ, ਅੱਤ ਲੋੜ ਹੈ। ਮੈਂ ਕਹਿੰਦਾ ਘਰੇਲੂ ਲੈਵਲ ਤੇ ਵੀ ਲੋੜ ਹੈ, ਨੂੰਹਾਂ ਸੱਸਾਂ ਨੂੰ ਵੀ ਲੋੜ ਹੈ, ਦਰਾਣੀਆਂ ਜਠਾਣੀਆਂ ਨੂੰ ਵੀ ਲੋੜ ਹੈ, ਨਨਾਣਾ ਭਰਜਾਈਆਂ ਨੂੰ ਵੀ ਲੋੜ ਹੈ, ਗੁਰਦੁਆਰਿਆਂ ਵਿੱਚ ਵੀ ਇਹਦੀ ਲੋੜ ਹੈ, ਬੈਂਕਾਂ ਵਿੱਚ ਵੀ ਇਹਦੀ ਲੋੜ ਹੈ, ਦਫ਼ਤਰਾਂ ਵਿੱਚ ਵੀ ਇਹਦੀ ਲੋੜ ਹੈ, ਦੁਕਾਨਦਾਰਾਂ ਤੋਂ ਵੀ ਇਹਦੀ ਲੋੜ ਹੈ, ਗਲੀਆਂ ਬਾਜ਼ਾਰਾਂ 'ਚ ਵੀ ਇਹਦੀ ਲੋੜ ਹੈ, ਵੀਹ ਵੀਹ ਪੱਚੀ ਪੱਚੀ ਦੁਕਾਨਾਂ ਇੱਕ ਬਾਜ਼ਾਰ 'ਚ ਹੁਣ ਉਹਨਾਂ ਨੂੰ ਵੀ ਇਹਦੀ ਲੋੜ ਹੈ। ਪਿਆਰਿਓ, ਜੇ ਇਹ ਹੋਏਗਾ, ਇੱਕ ਦਿਨ ਇਹੋ ਜਿਹਾ ਆ ਜਾਏਗਾ, ਲੋਕ ਉਂਗਲ ਕਰਕੇ ਤੁਹਾਡੇ ਵੱਲ ਕਹਿਣਗੇ ਇਹ ਰੱਬ ਦਾ ਰੂਪ ਹੈ, ਇਹ ਨਹੀਂ ਲੜਦਾ, ਕਿਹਾ ਫਾਲਤੂ ਨਹੀਂ ਲੜਦਾ, ਕਿਉਂ ਤੈਨੂੰ ਨਿਰਦਨ ਨੂੰ ਪਾਲਣਾ ਆ ਗਿਆ, ਤੂੰ ਕਮੀਆਂ ਵੇਖਣੀਆਂ ਛੱਡਤੀਆਂ, ਕਿਤੇ ਸਮਝਾਉਣਾ ਪਿਆ ਤੇ ਪ੍ਰੇਰਨਾ ਨਾਲ। ਇਹ ਵੀ ਨਿਰਦਨ ਨੂੰ ਪਾਲਣਾ, ਕਿਸੇ ਦੇ ਔਗਣ ਨੂੰ ਜਰ ਕੇ ਕਲੇਸ਼ ਦਾ ਸਮਾਂ ਲੰਘਾ ਦੇਣਾ। ਤੇ ਅੱਜ ਜਿਹੜਾ ਤੀਸਰਾ ਨਿਰਦਨ ਨੂੰ ਪਾਲਣਾ, ਕਿਸੇ ਦਾ ਹੱਕ ਨਾ ਮਾਰਨਾ। ਸਾਰੇ ਪਿਆਰ ਨਾਲ ਆਖੋ ਸਤਨਾਮ। ਇਹ ਵੀ ਨਿਰਦਨ ਨੂੰ ਪਾਲਣਾ ਕਿ ਕਿਸੇ ਦਾ ਹੱਕ ਨਹੀਂ ਮਾਰਨਾ। ਤਿੰਨ ਤਰ੍ਹਾਂ ਦੇ ਹੱਕ ਹੁੰਦੇ ਨੇ, ਇੱਕ ਹੈ ਮਾਇਆ ਦਾ ਹੱਕ ਮਾਰਨਾ, ਦੂਸਰਾ ਹੈ ਧਰਮ ਦਾ ਹੱਕ ਮਾਰਨਾ, ਧਿਆਨ ਦੇਣਾ, ਤੀਸਰਾ ਹੈ ਸੇਵਾ ਦਾ ਹੱਕ ਮਾਰਨਾ। ਕੋਈ ਹੋਰ ਡੂੰਘੀ ਚੁੱਭੀ ਮਾਰੇ ਤੇ ਹੋਰ ਵੀ ਲੱਭ ਸਕਦਾ, ਪਰ ਇਹ ਤਿੰਨ ਤਰ੍ਹਾਂ ਦੇ ਹੱਕ ਹੁੰਦੇ ਨੇ, ਇਹ ਮਾਰਨੇ ਨਹੀਂ। ਮਾਇਆ ਦਾ ਹੱਕ ਮਾਰਨਾ, ਮੈਨੂੰ ਯਾਦ ਹੈ 2 ਸਾਲ ਹੋ ਗਏ ਨੇ, ਇੱਕ ਬੀਬੀ ਆਈ ਸੀ ਤੇ ਕਹਿਣ ਲੱਗੀ ਭਾਈ ਸਾਹਿਬ ਆ ਮੇਰਾ 200 ਗਜ ਦਾ ਪਲਾਟ ਹੈ, ਮੇਰੇ ਕੋਲ ਇੱਕ ਕਾਗਜ਼ ਲਿਖਾ ਲਓ, ਕਹਿੰਦੀ ਵੀ ਜਿੰਨੇ ਚਿਰ ਤੱਕ ਮੈਂ ਜਿੰਦੀ ਹਾਂ ਮੇਰੇ ਨਾਂ ਰਹੇਗਾ, ਜਦੋਂ ਮੈਂ ਮਰ ਜਾਵਾਂਗੀ ਤੇ ਇਹ ਭਲਾਈ ਕੇਂਦਰ ਦੇ ਨਾਂ। ਤੇ ਮੈਂ ਕਿਹਾ ਬੀਬੀ ਤੇਰੇ ਪੁੱਤਰ ਕਿੰਨੇ ਨੇ, ਕਹਿੰਦੀ 2। ਮੈਂ ਕਿਹਾ ਉਹਨਾਂ ਨੂੰ ਕਿਉਂ ਨਹੀਂ ਦਿੰਦੀ, ਉਹਨਾਂ ਨੂੰ ਦੇ। ਕਹਿੰਦੀ ਨਹੀਂ ਬਹੁਤੀ ਸੇਵਾ ਨਹੀਂ ਉਹ ਕਰਦੇ, ਅਤੇ ਮੈਂ ਤਾਂ ਕਹਿੰਦੀ ਹਾਂ ਵੀ ਇਹ ਮਰਨ ਤੋਂ ਬਾਅਦ ਭਲਾਈ ਕੇਂਦਰ ਤੁਸੀਂ ਇੱਥੇ ਇੱਧਰ ਲਓ। ਮੈਂ ਕਿਹਾ ਜੇ ਤਾਂ ਮਨ ਹੈਗਾ ਦੇਣ ਦਾ ਨਾ ਤਾਂ ਜੀਂਦਿਆਂ ਲਈ, ਮਰਨ ਤੋਂ ਬਾਅਦ ਮੈਂ ਤੇਰੇ ਪੁੱਤਰਾਂ ਨਾਲ ਝਗੜੇ ਕਰਾਂਗਾ ਹੈਂਜੀ? ਉਹ ਕਹਿਣਗੇ ਸਾਡੀ ਮਾਂ ਦਾ ਹੱਕ ਮਾਰ ਕੇ ਬਹਿ ਗਏ ਭਲਾਈ ਕੇਂਦਰ ਵਾਲੇ, ਐਸਾ ਹੈ? ਮੈਂ ਕਿਹਾ ਅਸੀਂ ਝਗੜੇ ਵਾਲੇ ਬੰਨੇ ਨਹੀਂ, ਕਿਉਂਕਿ ਜਦੋਂ ਐਸਾ ਚਾਂਸ ਹੁੰਦਾ ਤਾਂ ਪੁੱਤਰਾਂ ਦੀ ਨਜ਼ਰ ਹੁੰਦੀ ਵੀ ਚਲੋ ਜੋ ਕੁਝ ਹੈ ਬਈ ਇਹਨੂੰ ਪ੍ਰਾਪਤ ਕਰੀਏ, ਅਤੇ ਉਦੋਂ ਕੋਈ ਕਹੇ ਲਓ ਇਹ ਤਾਂ ਉਹ ਸਾਂਭਗੇ। ਮੈਂ ਕਿਹਾ ਇਹ ਨਹੀਂ ਸਿੱਖਿਆ, ਬਾਬਾ ਬਹੁਤ ਭੇਜਦਾ ਕੋਈ ਜਿਉਂਦੇ ਆਪਣੇ 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 ਲੈਵਲ 'ਤੇ ਪੁੰਨ ਦਾਨ ਕਰ ਜੇ, ਅਲੱਗ ਗੱਲ ਕਰ ਗਏ ਆਪਣੇ ਹੁੰਦੇ, ਉਸ ਤੋਂ ਬਾਅਦ ਅਸੀਂ ਝਗੜੇ ਕਰੀਏ ਉਹਦੀ ਔਲਾਦ ਨਾਲ, ਔਲਾਦ ਕਵੇ ਸਾਡੀ ਮਾਤਾ ਦਾ ਸਾਡਾ ਜਿਹੜਾ ਹੱਕ ਇਹ ਖਾ ਗਏ। ਇਹ ਨਹੀਂ ਸਿੱਖਿਆ, ਕੋਈ ਜਿਉਂਦਿਆਂ ਕਰ ਜੇ ਆਪਣੀ ਮਰਜ਼ੀ ਨਾਲ, ਜੋ ਪੁੰਨ ਦਾਨ ਮਰਜ਼ੀ ਜਿਉਂਦਿਆਂ ਕਰ ਗਿਆ ਆਪਣੇ ਹੱਥੀਂ ਕਰ ਗਿਆ, ਉਹਦੇ 'ਚ ਕੋਈ ਕਿਸੇ ਦਾ ਗਿਲਾ ਨਹੀਂ। ਇੱਕ ਹੈ ਮਾਇਆ ਦਾ ਹੱਕ, ਆਪਣੀ ਜ਼ਿੰਦਗੀ 'ਚ ਯਤਨ ਕਰਿਓ ਕਿਸੇ ਦਾ ਹੱਕ ਸਾਡੇ ਕਰਨਾ ਆ ਜਾਵੇ। ਔਰ ਇੱਕ ਗੱਲ ਜ਼ਰੂਰ ਕਹਾਂਗਾ ਸਟੇਜ ਤੋਂ, ਜ਼ਿੰਦਗੀ 'ਚ ਕਿਸੇ ਦਾ ਹੱਕ ਨਹੀਂ ਮਾਰਨਾ, ਅਤੇ ਭੁੱਲ ਕੇ ਕਿਸੇ ਵਿਧਵਾ ਦਾ ਹੱਕ ਨਾ ਮਾਰਨਾ, ਕਿਉਂਕਿ ਉਹਨੂੰ ਬੜੀ ਵੱਡੀ ਕਮੀ ਹੁੰਦੀ ਹੈ ਜਿਹੜੀ ਉਹ ਇਕੱਲਿਆਂ ਹੀ ਆਪਣੇ ਦਿਲ ਵਿੱਚ ਪੀ ਜਾਂਦੀ ਹੈ, ਕਿਸੇ ਨੂੰ ਕਹਿ ਨਹੀਂ ਸਕਦੀ। ਉਹਦੇ ਬਾਰੇ ਸਿਰ 'ਤੇ ਖਸਮ ਦਾ ਨਾ ਹੋਣਾ, ਪਤੀ ਦਾ ਨਾ ਹੋਣਾ, ਇਹ ਵੀ ਖਾਲਸੇ ਦਾ ਨਾਂ ਹੈ। ਤੀਸਰਾ ਵੀ ਨਿਰਧਰ ਨੂੰ ਪਾਲਣਾ, ਕਿਸੇ ਦਾ ਹੱਕ ਨਾ ਮਾਰਨਾ। ਤੁਹਾਡੇ ਸਾਹਮਣੇ ਕਾਰਗਿਲ ਦਾ ਜਿਹੜੀ ਜੰਗ ਹੋਈ ਸੀ, ਹੈਰਾਨ ਰਹਿ ਗਏ ਸਾਂ, ਇਹ ਵੀ ਦੁਨੀਆ, ਉਹ ਰਾਕਸ਼ ਵਿੱਚ ਤੇ ਦੁਨੀਆ 'ਚ, ਉਸ ਬੰਦੇ ਜਿਹੜੇ ਫਰਕ ਹੀ ਨਹੀਂ ਰਹਿ ਗਿਆ, ਉਹ ਤੋਂ ਪਤਾ ਲੱਗਾ। ਉਸ ਬੀਬੀ ਦੇ ਐਡੇ ਐਡੇ ਅੱਜ ਵੀ ਚਿਹਰਾ ਸਾਹਮਣੇ ਆਉਂਦਾ, ਐਡੇ ਐਡੇ ਵੱਡੇ ਅਥਰੂ ਸੀ, ਕਹਿੰਦੀ ਮੇਰਾ ਪਤੀ ਕਾਰਗਿਲ ਦੀ ਜੰਗ 'ਚ ਸ਼ਹੀਦ ਹੋ ਗਿਆ, ਅਤੇ ਮੈਂ ਅਨਪੜ੍ਹ, ਅਤੇ ਮੇਰਾ ਜਿਹੜਾ ਪਰਿਵਾਰ ਹੈ, ਜੇਠ ਮੇਰਾ ਇੱਕ ਅੱਧਾ ਮੈਂਬਰ ਹੋਰ, ਜਿੱਥੇ ਮੈਨੂੰ ਸਾਈਨ ਕਹੀ ਗਏ ਮੈਂ ਕਰੀ ਗਈ, ਗੌਰਮੈਂਟ ਕੋਲੋਂ ਅਲੱਗ ਅਲੱਗ ਰੂਪਾਂ 'ਚ ਮਾਇਆ ਮਿਲੀ, ਕਿਸੇ ਬੰਨਿਓ 2 ਲੱਖ 4 ਲੱਖ, ਟੋਟਲ 17-17 ਲੱਖ ਮਿਲਿਆ। ਐਡੇ ਐਡੇ ਮੋਟੇ ਅਥਰੂ ਕਹਿਣ ਲੱਗੀ ਬਈ ਇੱਕ ਫੌਜ ਦੇ ਕਮਾਂਡਰ ਨੇ ਖੀਰ ਦੇ ਉੱਤੇ ਪੂਰੇ ਟਿੱਲ ਦਾ ਜ਼ੋਰ ਲਾ ਕੇ 4 ਲੱਖ ਮੇਰੇ ਨਾਂ ਕਰਾਇਆ, ਬਾਕੀ ਮੇਰੇ ਕੋਲੋਂ ਸਾਰੇ ਉਹ ਜੇਠ ਜਾਂ ਜੋ ਪਰਿਵਾਰ ਦੇ ਮੈਂਬਰ ਸਾਈਨ ਕਰਵਾਈ ਗਏ, ਅਤੇ 13 ਲੱਖ ਰੁਪਈਆ ਆਪਣੇ ਨਾਂ ਕਰਵਾ ਗਏ, ਸਾਈਨ ਕਰਾਈ ਗਏ। ਇੱਕ ਵਿਧਵਾ ਦਾ ਹੱਕ ਆਪਣੇ ਆ ਲੈ ਧਿਆਨ ਦੇਣ। ਮੈਂ ਫਿਰ ਬੀਬੀ ਨੂੰ ਕਿਹਾ, ਮੈਂ ਕਿਹਾ ਉਹ 13 ਲੱਖ ਜਿਹੜਾ ਤੇਰਾ ਹੱਕ ਉੱਧਰ ਗਿਆ ਨਾ, ਇੱਕ ਵਿਧਵਾ ਦਾ ਹੱਕ, ਐਡੀ ਰਾਕਸ਼ ਬਿਰਤੀ। ਮੈਂ ਕਿਹਾ ਮੈਂ ਦਾਅਵੇ ਨਾਲ ਕਹਿਣਾ ਉਹ 13 ਲੱਖ ਕਈ ਲੱਖ ਬਣ ਕੇ ਉਹਨਾਂ ਦੇ ਘਰੋਂ ਨਿਕਲੇਗਾ, ਫਲੇਗਾ ਨਹੀਂ, ਫਲੇਗਾ। ਇਹ ਨਿਰਧਨ ਨੂੰ ਪਾਲਣਾ ਹੈ ਵੀ ਗੁਰੂ ਪਿਆਰਿਓ ਕਿਸੇ ਦਾ ਹੱਕ ਸਿੱਖ ਨਾ ਮਾਰੇ, ਖਾਸ ਕਰਕੇ ਵਿਧਵਾ ਦਾ ਤੇ ਬਿਲਕੁਲ ਨਹੀਂ। ਦੋ ਮਿੰਟ ਪੰਕਤੀ ਪੜ੍ਹ ਲਓ ਜੀ, ਸਾਰੇ ਕਿਰਪਾ ਕਰਿਓ। ਹੱਕ ਪਰਾਇਆ ਨਾਮ ਕਾ, ਹੱਕ ਪਰਾਇਆ ਨਾਮ ਕਾ, ਹੱਕ ਪਰਾਇਆ ਉਸ ਗਾਏ ਉਸ ਗਾਏ ਹੱਕ ਪਰਾਇਆ ਨਾਮ ਕਾ, ਹੱਕ ਪਰਾਇਆ ਨਾਮ ਕਾ।
ਸਦਾਏ ਪਰਾਇਆ ਨਾਨਕਾ ਹੱਕ ਪਰਾਇਆ ਨਾਨਕਾ। ਪੰਕਤੀ ਤਾਂ ਸੁਣਾਈ ਦੀ ਏ ਕਿ ਗੁਰੂ ਗ੍ਰੰਥ ਸਾਹਿਬ ਦੀ ਮੋਹਰ ਲੱਗ ਜਾਵੇ। ਮਹਾਰਾਜ ਵੀ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਇਹ ਵੀ ਨਿਰਧਨ ਨੂੰ ਪਾਲਣਾ ਹੈ, ਸਿੱਖ ਕਿਸੇ ਦਾ ਹੱਕ ਨਾ ਮਾਰੇ। ਜੇ ਕਿਸੇ ਦਾ ਹੱਕ ਆ ਵੀ ਜਾਵੇ ਆਪ ਮੋੜਨ ਜਾਵੇ। ਕਿਸੇ ਕੋ ਉਧਾਰ ਲਿਆ, ਫਿਕਰ ਰੱਖੇ ਉਹਨੂੰ ਸਮੇਂ ਸਿਰ ਮੋੜਨ ਦਾ। ਪਰ ਜਿਹੜਾ ਸਿੱਖ ਕਲਗੀ ਧਰਨੇ ਬਣਾਇਆ ਨੇ ਜੀ, ਅੱਖ ਸਤਨਾ, ਉਹ ਜਿਸ ਤਰ੍ਹਾਂ ਹੱਸ ਕੇ ਲੈਂਦਾ, ਹੱਸ ਕੇ ਸਮੇਂ ਸਿਰ ਮੋੜਦਾ, ਆਪ ਡਰ ਰੱਖਦਾ। ਮੇਰੇ ਗੁਰੂ ਦਾ ਹੁਕਮ ਹੈ, ਕਿੰਨੇ ਬੈਠੇ ਹੋਣਗੇ ਪੰਡਾਲ ਚ, ਕਈ ਕਮੇਟੀਆਂ ਚੁੱਕ ਲੈਂਦੇ, ਟਾਈਮ ਸਿਰ ਦਿੰਦੇ ਨਹੀਂ। ਅੱਖ ਸਤਨਾ, ਨਹੀਂ ਤੂੰ ਫਿਕਰ ਰੱਖਣਾ, ਕਿਉਂ ਤੂੰ ਗੁਰੂ ਦਾ ਸਿੱਖ ਹੈ। ਜੇ ਧਾਰ ਵੀ ਲਿਆ ਉਹਨੂੰ ਮੋੜਨ ਦਾ ਫਿਕਰ ਰਵੇ ਤੇਰੇ ਸਿਰ। ਇਹੋ ਬੱਚਨ ਕੰਮ ਆਉਂਦੇ ਜੀ। ਪਹੁ ਪਿੰਡ ਮੈਂ ਬੈਠਾ ਸੀ, ਬਾਬਾ ਖੜਕ ਸਿੰਘ ਜੀ ਨੇ ਪਹਿਲੇ ਉਸ ਗੁਰਦੁਆਰੇ ਦੀ ਸਾਰੀ ਸੇਵਾ ਕਰੀ। ਉਹਨਾਂ ਗੁਰਮੁਖਾਂ ਬਚਨ ਸੁਣਾਇਆ ਕਿ ਬਾਬਾ ਖੜਕ ਸਿੰਘ ਜੀ ਦੀ ਜਿੱਥੇ ਜਿੱਥੇ ਸੇਵਾ ਚੱਲਦੀ ਸੀ ਨਾ, ਹਰ ਜਗ੍ਹਾ ਇੱਕ ਅੱਧਾ ਮੁਖੀ ਪਾਇਆ ਹੁੰਦਾ ਸੀ ਤੇ ਆਪਣੇ ਮੁਖੀ ਨੂੰ ਹਦਾਇਤ ਹੁੰਦੀ ਸੀ, ਓਏ ਕੋਈ ਚੀਜ਼ ਧਾਰ ਨਹੀਂ ਲੈਣੀ, ਇੱਟ ਵੀ ਲੋੜ, ਸੀਮਟ ਵੀ ਲੋੜ, ਰੇਤ ਵੀ ਲੋੜ, ਬਜਰੀ ਵੀ ਕੰਮ ਚੱਲਦੇ, ਪੱਥਰ ਵੀ ਲੋੜ, ਕੁਝ ਧਾਰ ਨਹੀਂ ਲੈਣਾ। ਤੇ ਫਿਰ ਕਹਿੰਦੇ ਸੀ ਜੇ ਮਜਬੂਰੀ ਲੈਣਾ ਵੀ ਪੈ ਜਾਏ, ਲੈਣਾ ਪੈ ਗਿਆ ਕੰਮ ਰੁਕ ਗਿਆ, ਰੇਤ ਦੋ ਟਰੱਕ ਸਟਾ ਲਏ, ਲੈਣਾ ਪੈ ਗਿਆ ਕੰਮ ਹੋ ਗਿਆ, ਪੰਜ ਟਰੱਕ ਇੱਟਾਂ ਦੇ ਕਿਸੇ ਦੇ ਆ ਗਏ। ਕਹਿੰਦੇ ਜੇ ਮਜਬੂਰੀ ਲੈਣਾ ਵੀ ਪੈ ਗਿਆ ਤੇ ਜਦੋਂ ਕਿਸੇ ਸੰਗਤ ਦੇ ਪ੍ਰੇਮੀ ਦੀ ਸੇਵਾ ਆ ਗਈ ਹੈ, ਮੰਨ ਲਓ ਕੋਈ ਬੰਦਾ ਆਇਆ 10,000 ਸੇਵਾ ਦੇ ਗਿਆ, ਤੇ ਕਹਿੰਦੇ ਜੇ ਸੇਵਾ ਹੱਥ 'ਚ ਫੜੀ ਹੋਵੇ ਤੇ ਬਾਬਾ ਖੜਕ ਸਿੰਘ ਜੀ ਦਾ ਬਚਨ, ਅਵਲ ਕਿਸੇ ਕੋਲ ਧਾਰ ਲੈਣਾ ਨਹੀਂ, ਜੇ ਲੈਣਾ ਵੀ ਪੈ ਜੇ ਤੇ ਜਦੋਂ ਕਿਸੇ ਦੀ ਸੇਵਾ ਆ ਗਈ ਸੰਗਤ 'ਚ, ਤੇ ਕਹਿੰਦੇ ਸੇਵਾ ਹੱਥ 'ਚ ਫੜੀ ਹੋਵੇ ਤੇ ਦੂਜੇ ਬੰਨੇ ਜੰਗਲ ਪਾਣੀ ਆਇਆ ਹੋਵੇ, ਇੱਕ ਤਾੜਨਾ, ਕਹਿੰਦੇ ਜੰਗਲ ਪਾਣੀ ਬਾਅਦ ਜਾਣਾ, ਜਿਹਦੇ ਕੋਲ ਧਾਰ ਲਿਆ ਪਹਿਲੇ ਦੇ ਗਿਆ। ਆਖੋ ਸਤਨਾਮ, ਕੋਲ ਨਹੀਂ ਰੱਖਣ। ਬਹੁਤ ਕੁਝ ਮਿਲਦਾ ਮਹਾਂਪੁਰਸ਼ਾਂ ਦੇ ਜੀਵਨ ਪਿਆਰਿਆ, ਉੱਥੋਂ ਸੱਚ ਨਾ ਮਿਲੇਗਾ ਤੇ ਸੱਚ ਕਿਹੜੀ ਦੁਕਾਨ ਤੋਂ ਮਿਲੇਗਾ, ਕਿੱਥੋਂ ਮਿਲੇਗਾ। ਕੋਈ ਕਮੇਟੀ ਚੁੱਕ ਲਓ, ਟਾਈਮ ਸਿਰ ਭੁਗਤਾਓ ਜੇ ਖਾਲਸੇ ਹੋ, ਕਿਸੇ ਕੋਲ ਉਧਾਰ ਲੈ ਲਓ ਉਹਨੂੰ ਟਾਈਮ ਸਿਰ ਦਿਓ ਜੇ ਖਾਲਸੇ ਹੋ, ਕਿਸੇ ਬੈਂਕ ਤੋਂ ਲੋਨ ਲਿਆ ਜੇ ਸਮੇਂ ਸਿਰ ਦਿਓ ਜੇ ਖਾਲਸੇ ਹੋ। ਤੇ ਖਾਲਸੇ ਦਾ ਇੱਕ ਕੰਮ ਹੈ ਫਿਕਰ ਰੱਖਣਾ, ਜੇ ਕੁਝ ਲਿਆ ਕਿਸੇ ਦਾ ਹੱਕ, ਜੇ ਕੁਝ ਚਿਰ ਲਈ ਉਧਾਰ ਰੂਪ ਚ ਕਿਸੇ ਰੂਪ ਚ ਤੇਰੇ ਵੱਲ ਆਇਆ, ਤੂੰ ਮੋੜ ਪੜ ਲਓ ਨਾਲ ਨਾਲ, ਮਨ 'ਤੇ ਪੱਕੀਆਂ ਮੋਹਰਾਂ ਲੱਗ ਜਾਣ।